मन
मन
मानिए सुख
सुख होए,
कहाँ तुष प्रभु बुद्ध हमारी,
हमारी
बरन
बरन
सके महिमा
सकै
जो तिहारी।
महिमा
हम ना सकत कर सिफत तुम्हारी,
जो
आप ले
तिहारी
हो तुम कथा सुधारी। मूक उचरै शास्त्र खट, पिंग गिरन चढ़ जाए। अंध लखै बदरो
सुनै,
सुनै, जो काल कृपा करा।
कृपा
ज्यों बुलावे त्यों बोला स्वामी,
स्वामी
कुदरत कवन हमारी।
हमारी।
साध संग नानक जस गायो,
गायो
जो प्रभु की आत प्यारी।
प्यारी।
साध संग नानक
नानक
जस
जस
गायो,
गायो
जो प्रभु की आत
आत
प्यारी।
सतनाम श्री वाहे गुरु जी। एक ओंकार सतनाम कर्ता पुरख निर्भउ निर्वैर अकाल मूरत अजूनी सैभं गुरप्रसाद जप आदि सच जुगाद सच है भी सच नानक होसी भी
वाहिगुरु जी का खालसा, वाहिगुरु जी की फतेह। परम सन्मान योग सतगुरु महाराज दी साजी नवाजी हुई, गुरु खालसा साध संगत जीओ, अकाल पुरख वाहिगुरु अंतर जामी ने ਸਾਡੇ ਕਲਯੁਗੀ ਜੀਵਾਂ ਤੇ ਮਹਾਨ ਪਰਉਪਕਾਰ ਕੀਤਾ ਹੈ। ਆਪ ਨਾਰਾਇਣ ਕਲਾ ਤਾਰ ਜਗਮੈ ਪਰਵਰਿਓ, ਨਿਰੰਕਾਰਿਆਕਾਰ ਜੋਤ ਜਗ ਮੰਡਲ ਕਰਿਓ। ਉਹ ਸਰਵ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਪਾਵਨ ਗੁਰੂ ਨਾਨਕ ਸਰੂਪ ਧਾਰਨਾ ਕੀਤਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅੱਗੇ ਦਸ ਜਾਮੇ ਧਾਰਨ ਕਰਕੇ ਜੋ ਸਾਡੇ 'ਤੇ ਮਹਾਨ ਪਰਉਪਕਾਰ ਕੀਤੇ ਉਹਨਾਂ ਨੂੰ ਗਿਣਿਆ ਨਹੀਂ ਜਾ ਸਕਦਾ, ਲਿਖਿਆ ਨਹੀਂ ਜਾ ਸਕਦਾ, ਬਿਆਨਿਆ ਨਹੀਂ ਜਾ ਸਕਦਾ। ਪਰ ਜੋ ਸਭ ਤੋਂ ਵੱਡਾ ਪਰਉਪਕਾਰ ਸਤਿਗੁਰੂ ਨੇ ਸਾਡੇ 'ਤੇ ਕੀਤਾ ਹੈ ਉਹ ਹੈ ਸ਼ਬਦ ਗੁਰੂ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦਾ ਮਹਾਨ ਪਵਿੱਤਰ ਖਜ਼ਾਨਾ। ਇੱਕ ਐਸੀ ਅਮੋਲਕ ਦਾਤ ਸਤਿਗੁਰੂ ਨੇ ਸਾਡੀ ਝੋਲੀ ਵਿੱਚ ਪਾਈ ਹੈ, ਜਿਸ ਨੂੰ ਪ੍ਰਾਪਤ ਕਰਕੇ ਸਿੱਖ ਹਰ ਸਿੱਖ ਦਾ ਅਤੇ ਸਾਰੀ ਸਿੱਖ ਕੌਮ ਦਾ ਸਾਰੇ ਸੰਸਾਰ ਦੇ ਅੰਦਰ ਬਹੁਤ ਮਾਣ ਦੇ ਨਾਲ ਸਿਰ ਵੀ ਉੱਚਾ ਹੈ। ਕਿਉਂਕਿ ਸਾਹਿਬ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਉਹ ਇੱਕ ਮਹਾਨ ਸਤਿਗੁਰੂ ਹਨ ਜਿਨ੍ਹਾਂ ਨੂੰ ਕਲਗੀਧਰ ਪਾਤਸ਼ਾਹ ਸਾਹਿਬੇ ਕਮਾਲ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਗੁਰਤਾ ਗੱਦੀ ਵੀ ਬਖਸ਼ਿਸ਼ ਕੀਤੀ। ਜਦੋਂ ਆਪਾਂ ਪ੍ਰਾਚੀਨ ਇਤਿਹਾਸ ਪੜ੍ਹਦੇ ਹਾਂ, ਦੁਨੀਆ ਦਾ ਇਤਿਹਾਸ ਪੜ੍ਹਦੇ ਹਾਂ, ਤਾਂ ਇਸ ਗੱਲ ਦਾ ਪਤਾ ਲੱਗਦਾ ਹੈ ਪਹਿਲੇ ਸਮੇਂ ਦੇ ਅੰਦਰ ਜਿਤਨੇ ਵੀ ਧਾਰਮਿਕ ਮਹਾਂਪੁਰਖ ਰਿਸ਼ੀ ਮੁਨੀ ਗੁਰੂ ਪੀਰ ਹੋਏ ਔਰ ਉਹਨਾਂ ਨੇ ਸ਼ਬਦ ਦਾ ਸਤਿਕਾਰ ਕੀਤਾ, ਉਹਨਾਂ ਨੇ ਸ਼ਬਦ ਨੂੰ ਸਤ ਆਖਿਆ। ਸ਼ਬਦ ਕਦੀ ਨਾਸ ਹੋਣ ਵਾਲੀ ਚੀਜ਼ ਨਹੀਂ ਹੈ। ਇਹ ਸ਼ਬਦ ਆਕਾਸ਼ ਦਾ ਗੁਣ ਮੰਨਿਆ। ਜਿਹੜਾ ਸ਼ਬਦ ਅਸੀਂ ਮੁੱਖ ਤੋਂ ਬੋਲਦੇ ਹਾਂ ਔਰ ਉਹ ਹਮੇਸ਼ਾ ਲਈ ਆਕਾਸ਼ ਦੇ ਵਿੱਚ ਗੂੰਜਦਾ ਰਹਿੰਦਾ। ਸ਼ਬਦ ਦੇ ਦੋ ਰੂਪ ਹਨ, ਇੱਕ ਧੁਨਾਤਮਕ ਰੂਪ ਹੈ, ਦੂਸਰਾ ਵਰਣਾਤਮਕ ਰੂਪ ਹੈ। ਜਿਹੜਾ ਧੁਨਾਤਮਕ ਰੂਪ ਸ਼ਬਦ ਦਾ ਹੈ, ਜੋ ਆਪਾਂ ਰਸਨਾ ਤੋਂ ਮੁੱਖ ਤੋਂ ਉਚਾਰਨ ਕਰਦੇ ਹਾਂ, ਜਿਸ ਦੀ ਧੁਨੀ ਨਿਕਲਦੀ ਹੈ, ਉਸ ਨੂੰ ਧੁਨਾਤਮਕ ਸ਼ਬਦ ਆਖਿਆ ਜਾਂਦਾ। ਅਤੇ ਦੂਸਰਾ ਹੈ ਵਰਣਾਤਮਕ ਸ਼ਬਦ। ਵਰਣਾਤਮਕ ਸ਼ਬਦ ਉਹ ਹੈ ਜਿਸ ਨੂੰ ਅੱਖਰਾਂ ਦੇ ਵਿੱਚ ਲਿਖਿਆ ਗਿਆ ਹੈ। ਸਭ ਤੋਂ ਪਹਿਲਾਂ ਸ਼ਬਦ ਧੁਨਾਤਮਕ ਰੂਪ ਦੇ ਵਿੱਚ ਪ੍ਰਗਟ ਹੁੰਦਾ, ਉਸ ਤੋਂ ਬਾਅਦ ਉਸਨੂੰ ਵਰਣਾਤਮਕ ਰੂਪ ਦਿੱਤਾ ਜਾਂਦਾ ਹੈ। ਇਸੇ ਹੀ ਤਰਤੀਬ ਦੇ ਨਾਲ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅਤੇ ਬਾਕੀ ਹੋਰ 6 ਸਤਿਗੁਰੂ ਸਾਹਿਬਾਨ ਨੇ ਪਾਵਨ ਅੰਮ੍ਰਿਤ ਰੂਪ ਬਾਣੀ ਉਚਾਰਨ ਕੀਤੀ ਅਤੇ ਫਿਰ ਉਸਨੂੰ ਵਰਣਾਤਮਕ ਰੂਪ ਦਿੱਤਾ। ਧੁਨਾਤਮਕ ਸ਼ਬਦ ਪਹਿਲਾਂ ਪ੍ਰਗਟ ਹੁੰਦਾ ਹੈ ਅਤੇ ਵਰਣਾਤਮਕ ਰੂਪ ਉਸਨੂੰ ਬਾਅਦ ਵਿੱਚ ਦਿੱਤਾ ਜਾਂਦਾ, ਕਿਉਂਕਿ ਜਿਹੜਾ ਧੁਨਾਤਮਕ ਸ਼ਬਦ ਹੈ ਔਰ ਉਹ ਹੂਬ ਹੂ ਉਸਨੂੰ ਸੰਭਾਲਣ ਦਾ ਤਰੀਕਾ ਹੋਰ ਕੋਈ ਵੀ ਐਸਾ ਸੰਸਾਰ ਦੇ ਵਿੱਚ ਨਹੀਂ ਹੈ ਕਿ ਅਸੀਂ ਉਸ ਨੂੰ ਲਿਖਤੀ ਰੂਪ ਦੇ ਦੇਈਏ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਬਾਰੇ ਵੀ ਇਤਿਹਾਸ ਦੇ ਵਿੱਚ ਇਹ ਜ਼ਿਕਰ ਮਿਲਦਾ ਹੈ, ਜਿਤਨੀ ਵੀ ਉਹ ਬਾਣੀ ਉਚਾਰਨ ਕਰਦੇ ਸਨ ਅਤੇ ਉਤਨੀ ਬਾਣੀ ਨਾਲ ਦੀ ਨਾਲ ਲਿਖਵਾਈ ਵੀ ਜਾਂਦੇ ਸਨ। ਉਸ ਧੁਨਾਤਮਕ ਸ਼ਬਦ ਨੂੰ ਵਰਣਾਤਮਕ ਰੂਪ ਨਾਲ ਦੀ ਨਾਲ ਹੀ ਦਿੱਤਾ ਜਾਂਦਾ ਸੀ। ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਮੱਕੇ ਦੀ ਯਾਤਰਾ ਲਈ ਹਾਜ਼ੀ ਬਣ ਕੇ ਨਿਕਲੇ, ਉਸ ਵੇਲੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੱਸਦੇ ਹਨ, ਆਸਾ ਹੱਥ ਕਿਤਾਬ ਕਸ਼। ਉਸ ਵੇਲੇ ਗੁਰੂ ਮਹਾਰਾਜ ਨੇ ਆਪਣੇ ਹੱਥ ਵਿੱਚ ਇੱਕ ਸੋਟਾ ਪਕੜਿਆ ਹੋਇਆ ਸੀ ਅਤੇ ਦੂਸਰਾ ਇੱਕ ਬਗਲ ਦੇ ਵਿੱਚ ਕਿਤਾਬ, ਇੱਕ ਪੋਥੀ, ਇੱਕ ਪੁਸਤਕ ਵੀ ਰੱਖੀ ਹੋਈ। ਉਸ ਕਿਤਾਬ ਦੇ ਬਾਰੇ ਇਤਿਹਾਸਕਾਰਾਂ ਨੇ ਇਹ ਨਿਰਣਾ ਪੇਸ਼ ਕੀਤਾ ਹੈ, ਉਹ ਕਿਤਾਬ ਨਾ ਤਾਂ ਗੀਤਾ ਜਾਂ ਰਮਾਇਣ ਅਤੇ ਜਾਂ ਕੋਈ ਹੋਰ ਹਿੰਦੂ ਧਰਮ ਦੀ ਪੁਸਤਕ ਹੋ ਸਕਦੀ ਹੈ ਅਤੇ ਨਾ ਹੀ ਉਹ ਮੁਸਲਮਾਨਾਂ ਦੀ ਪਾਕ ਕਿਤਾਬ ਕੁਰਾਨ ਸ਼ਰੀਫ ਜਾਂ ਬਾਈਬਲ ਹੋ ਸਕਦੀ ਹੈ। ਉਹ ਕਿਤਾਬ ਕਿਹੜੀ ਸੀ, ਇਹਦੇ ਬਾਰੇ ਵਿਦਵਾਨਾਂ ਨੇ ਇਹੀ ਨਿਰਣਾ ਕੀਤਾ ਹੈ, ਉਹ ਕਿਤਾਬ ਸਤਿਗੁਰੂ ਦੀ ਪਵਿੱਤਰ ਬਾਣੀ ਦੀ ਹੀ ਸੀ, ਜਿਸ ਨੂੰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਹਮੇਸ਼ਾ ਨਾਲ ਹੀ ਰੱਖਦੇ, ਕਿਉਂਕਿ ਸਤਿਗੁਰੂ ਨੂੰ ਪਤਾ ਸੀ ਜਿਸ ਵੇਲੇ ਸੁਰਤ ਅਕਾਲ ਪੁਰਖ ਦੇ ਚਰਨਾਂ ਦੇ ਨਾਲ ਜੁੜਦੀ ਤਾਂ ਉਸ ਵੇਲੇ ਹਜ਼ੂਰ ਬਾਣੀ ਉਚਾਰਨ ਕਰਦੇ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਬਾਣੀ ਉਚਾਰਨ ਕਰਦੇ ਸਨ, ਕਦੀ ਵੀ ਇਸ ਗੱਲ ਦਾ ਦਾਅਵਾ ਨਹੀਂ ਸਨ ਕਰਦੇ ਕਿ ਇਹ ਬਾਣੀ ਸਾਡੀ ਹੈ, ਇਹ ਬਾਣੀ ਮੇਰੀ ਹੈ, ਨਹੀਂ, ਬਲਕਿ ਇਹੀ ਆਖਦੇ, ਹਾਂ ਆਪਾਂ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ, ਮੈਂ ਤੇ ਵਾਹਿਗੁਰੂ ਦਾ ਬੁਲਾਇਆ ਹੋਇਆ ਹੀ ਬੋਲਦਾ ਹਾਂ। ਬਾਣੀ ਉਸ ਮੇਰੇ ਮਾਲਕ ਦੀ ਹੈ, ਮੈਂ ਤੇ ਸਿਰਫ ਅੱਗੇ ਬੋਲ ਕੇ ਦੱਸ ਰਿਹਾ ਹਾਂ। ਇਸੇ ਲਈ ਇਸ ਬਾਣੀ ਨੂੰ ਤੁਰਕੀ ਬਾਣੀ ਦਾ ਵੀ ਸਤਿਗੁਰੂ ਨੇ ਖਿਤਾਬ ਬਖਸ਼ਿਸ਼ ਕੀਤਾ। ਇਹ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੇ 'ਤੇ ਕਿਤਨਾ ਵੱਡਾ ਪਰਉਪਕਾਰ ਕੀਤਾ ਹੈ। ਜਿਤਨੀ ਵੀ ਗੁਰੂ ਨਾਨਕ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਸੀ, ਦੂਜੇ ਤੀਜੇ ਚੌਥੇ ਸਰੂਪ ਦੀ ਉਚਾਰਨ ਕੀਤੀ ਹੋਈ ਬਾਣੀ ਸੀ, ਅਤੇ ਉਹ ਸਾਰੀ ਬਾਣੀ ਨੂੰ ਇੱਕ ਥਾਂ ਸੰਗ੍ਰਹਿ ਕਰਕੇ ਅਤੇ ਭਾਰੀ ਮਿਹਨਤ ਅਤੇ ਭਾਰੀ ਲਗਨ ਦੇ ਨਾਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਤਿਆਰ ਕੀਤੀ। ਔਰ ਇਸ ਕਾਰਜ ਦੇ ਲਈ ਇਤਿਹਾਸਕਾਰਾਂ ਦੇ ਮੁਤਾਬਕ ਇੱਕ ਸਾਲ ਦਾ ਪੂਰਾ ਸਮਾਂ ਲੱਗਿਆ ਸੀ, ਕਿਉਂਕਿ ਸਭ ਤੋਂ ਪਹਿਲਾਂ ਤਾਂ ਜਿਤਨੀ ਵੀ ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਬਾਣੀ ਸੀ ਗੋਇੰਦਵਾਲ ਸਾਹਿਬ ਜੀ ਦੇ ਅੰਦਰ ਪੋਥੀਆਂ ਦੇ ਰੂਪ ਦੇ ਵਿੱਚ ਮੌਜੂਦ ਸੀ, ਜਾਂ ਹੋਰ ਗੁਰਸਿੱਖਾਂ ਦੇ ਪਾਸ ਕਿਧਰੇ ਉਹ ਬਾਣੀ ਲਿਖਤੀ ਰੂਪ ਦੇ ਵਿੱਚ ਸੰਭਾਲ ਕੇ ਰੱਖੀ ਹੋਈ ਸੀ। ਔਰ ਇੱਥੋਂ ਤੱਕ ਸੰਗਲਾ ਦੀਪ ਦੇ ਅੰਦਰ ਵੀ ਗੁਰੂ ਮਹਾਰਾਜ ਨੇ ਗੁਰਸਿੱਖ ਨੂੰ ਭੇਜ ਕੇ ਪਤਾ ਲੱਗਿਆ ਵੀ ਉੱਥੇ ਵੀ ਕੋਈ ਪ੍ਰਾਣ ਸੰਗਲੀ ਪੋਥੀ ਹੈ, ਉਹਦੇ ਬਾਰੇ ਵੀ ਇਹ ਸੁਣਨ ਵਿੱਚ ਆਇਆ ਕਿ ਉਹ ਗੁਰੂ ਨਾਨਕ ਸਾਹਿਬ ਜੀ ਨੇ ਰਾਜੇ ਨੂੰ ਬਖਸ਼ਿਸ਼ ਕੀਤੀ। ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਉਸ ਪ੍ਰਾਣ ਸੰਗਲੀ ਪੋਥੀ ਨੂੰ ਮੰਗਵਾਇਆ ਔਰ ਉਸ ਦੀ ਕਿਰਤ ਨੂੰ, ਉਸ ਦੀ ਸ਼ੈਲੀ ਨੂੰ, ਉਸ ਦੀ ਵੰਦਗੀ ਨੂੰ ਚੰਗੀ ਤਰ੍ਹਾਂ ਪੜ੍ਹਿਆ, ਘੋਖਿਆ ਅਤੇ ਵਿਚਾਰਿਆ, ਅਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਮਝ ਗਏ ਕਿ ਇਹ ਰਚਨਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਨਹੀਂ ਹੈ। ਇਸ ਲਈ ਉਸ ਨੂੰ ਪਾਣੀ ਦੇ ਵਿੱਚ ਪ੍ਰਵਾਹਿਤ ਕਰ ਦਿੱਤਾ ਤਾਂ ਕਿ ਕੋਈ ਭੁਲੇਖੇ ਦੇ ਨਾਲ ਉਸ ਬਾਣੀ ਨੂੰ ਗੁਰੂ ਨਾਨਕ ਦੀ ਬਾਣੀ ਸਮਝ ਕੇ ਪੜ੍ਹਨਾ ਸ਼ੁਰੂ ਨਾ ਕਰ ਦੇਵੇ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ ਕੁਝ ਉਹ ਲੋਕ ਸਨ ਜਿਹੜੇ ਸਤਿਗੁਰੂ ਦੀ ਬਾਣੀ ਦੇ ਨਾਲ ਨਾਲ ਆਪਣੀ ਬਾਣੀ ਕੋਈ ਆਪਣੀ ਰਚਨਾ ਕਰਕੇ ਉਹਦੇ ਵਿੱਚ ਗੁਰੂ ਨਾਨਕ ਦਾ ਨਾਮ ਲਿਖ ਕੇ ਅਤੇ ਉਹਨੂੰ ਗੁਰਬਾਣੀ ਪੇਸ਼ ਕਰਨ ਦਾ ਯਤਨ ਕਰਦੇ ਸਨ। ਔਰ ਉਹਨਾਂ ਨੂੰ ਰੋਕਣ ਦੀ ਖਾਤਰ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਗੁਰਸਿੱਖਾਂ ਨੂੰ ਚੇਤਾਵਨੀ ਦਿੱਤੀ, ਆਵਹੁ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੁ ਸੱਚੀ ਬਾਣੀ, ਬਾਣੀ ਤਾਂ ਗਾਵਹੁ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਗੁਰਸਿੱਖਾਂ ਨੂੰ ਆਖਿਆ, ਗੁਰਸਿੱਖੋ, ਕਿਸੇ ਭਰਮ ਭੁਲੇਖੇ ਵਿੱਚ ਨਹੀਂ ਪੈਣਾ। ਜਿਹੜੀ ਗੁਰੂ ਦੀ ਬਾਣੀ ਹੈ, ਤੁਰਕੀ ਬਾਣੀ ਹੈ, ਇਸੇ ਨੂੰ ਗੁਰਸਿੱਖਾਂ ਨੇ ਪੜ੍ਹਨਾ ਹੈ ਅਤੇ ਇਸ ਬਾਣੀ ਨੂੰ ਛੱਡ ਕੇ ਸਤਿਗੁਰ ਦੀ ਰੀਸਾ ਹੋਰ ਕੱਚ ਪਿੱਚ ਬੋਲਦੇ ਸੇ ਕੂੜ ਯਾਰ ਕੂੜੇ ਚੜ੍ਹ ਪੜੀਏ। ਜਿਹੜੇ ਪਖੰਡੀ ਲੋਕ ਗੁਰਬਾਣੀ ਦੇ ਬਰਾਬਰ ਕੱਚੀ ਬਾਣੀ ਲਿਖ ਲਿਖ ਕੇ ਅਤੇ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਨਾਲ ਜੋੜ ਕੇ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਦਾ ਯਤਨ ਕਰਦੇ ਸਨ ਅਤੇ ਉਹਨਾਂ ਦੇ ਪ੍ਰਥਾਏ ਸਤਿਗੁਰੂ ਨੇ ਇਹ ਸ਼ਬਦ ਆਖ ਦਿੱਤੇ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝਾਂ ਹੋ, ਹੋਰ ਕੱਚੀ ਬਾਣੀ। ਇਹ ਪੰਕਤੀਆਂ ਸਾਨੂੰ ਇਹ ਗੱਲ ਸਪਸ਼ਟ ਕਰ ਰਹੀਆਂ ਹਨ ਬਈ ਗੁਰੂ ਅਮਰਦਾਸ ਮਹਾਰਾਜ ਦੇ ਸਮੇਂ ਹੀ ਇਹ ਕੰਮ ਆਰੰਭ ਹੋ ਚੁੱਕਿਆ ਸੀ, ਵੀ ਜਿਹੜੇ ਪਖੰਡੀ ਲੋਕ ਸਨ ਉਹ ਸਤਿਗੁਰੂ ਦੀ ਬਾਣੀ ਦੇ ਨਾਲ ਕੱਚੀ ਬਾਣੀ ਮਿਕਸ ਕਰਕੇ ਅਤੇ ਲੋਕਾਂ ਨੂੰ ਆਪਣੇ ਨਾਲ ਜੋੜਨ ਦਾ ਮਹਾਨ ਯਤਨ ਕਰ ਰਹੇ ਸਨ ਅਤੇ ਗੁਰੂ ਮਹਾਰਾਜ ਨੇ ਗੁਰਸਿੱਖਾਂ ਨੂੰ ਸਾਵਧਾਨ ਕੀਤਾ। ਕਿਉਂਕਿ ਇਤਿਹਾਸ ਵਿੱਚ ਐਸਾ ਲਿਖਿਆ ਮਿਲਦਾ ਹੈ ਕਿ ਜਿਹੜਾ ਪ੍ਰਿਥੀ ਚੰਦ ਸੀ, ਭਾਵੇਂ ਇਹ ਗੁਰੂ ਅਰਜਨ ਦੇਵ ਮਹਾਰਾਜ ਦਾ ਵੱਡਾ ਭਰਾ ਸੀ, ਇਹਦੇ ਮਨ ਦੇ ਵਿੱਚ ਇੱਕ ਇੱਛਾ ਸੀ ਕਿ ਮੈਂ ਵੀ ਗੁਰੂ ਬਣਾ, ਪਰ ਇਹਦੇ ਵਿੱਚ ਉਹ ਗੁਣ ਤਾਂ ਹੈ ਨਹੀਂ ਸਨ ਅਤੇ ਨਾਲ ਹੀ ਗੁਰਿਆਈ ਗੱਦੀ ਇਹ ਤਾਂ ਤੁਰ ਦਰਗਾਹ ਦੀ ਬਖਸ਼ਿਸ਼ ਸੀ, ਇਹ ਕੋਈ ਜੱਦੀ ਪੁਸ਼ਤੀ ਵਿਰਾਸਤ ਨਹੀਂ ਸੀ ਜਿਸ ਨੂੰ ਜ਼ੋਰ ਦੇ ਨਾਲ ਜਾਂ ਕਿਸੇ ਦੀ ਸਹਾਇਤਾ ਦੇ ਨਾਲ ਪ੍ਰਾਪਤ ਕੀਤਾ ਜਾ ਸਕਦਾ ਸੀ। ਗੁਰਤਾ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਮਿਲੀ। ਜਦੋਂ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਪਵਿੱਤਰ ਬਾਣੀ ਉਚਾਰਨ ਕਰਦੇ ਅਤੇ ਦੂਸਰੇ ਪਾਸੇ ਪ੍ਰਿਥੀਏ ਨੇ ਆਪਣੇ ਪੁੱਤਰ ਮਿਹਰਵਾਨ ਨੂੰ ਵੀ ਕੁਛ ਪਿੰਗਲ ਪੜ੍ਹਾ ਕੇ, ਪਿੰਗਲ ਇੱਕ ਕਾਵਿ ਸ਼ਾਸਤਰ ਹੈ ਜਿੱਥੋਂ ਛੰਦਾਂ ਦਾ ਮਾਤਰਾਂ ਦਾ ਗਿਆਨ ਪ੍ਰਾਪਤ ਹੁੰਦਾ। ਜਿਹੜਾ ਵੀ ਮਨੁੱਖ ਕਾਵਿ ਸ਼ਾਸਤਰ ਪੜ੍ਹ ਲਵੇ ਜਾਂ ਪਿੰਗਲ ਪੜ੍ਹ ਲਵੇ ਉਹ ਅੱਗੇ ਕਵਿਤਾ ਬਣਾ ਸਕਦਾ। ਉਸਨੇ ਆਪਣੇ ਪੁੱਤਰ ਨੂੰ ਕਾਵਿ ਸ਼ਾਸਤਰ ਪੜ੍ਹਾਇਆ, ਪਿੰਗਲ ਪੜ੍ਹਾਇਆ ਔਰ ਉਹ ਵੀ ਕਵਿਤਾ ਬਣਾਉਣ ਲੱਗ ਪਿਆ। ਹੁਣ ਮਿਹਰਵਾਨ ਨੇ ਕੀ ਕਰਨਾ, ਆਪ ਕਵਿਤਾ ਬਣਾ ਕੇ ਅਤੇ ਫਿਰ ਉਹਦੇ ਵਿੱਚ ਨਾਮ ਗੁਰੂ ਨਾਨਕ ਸਾਹਿਬ ਜੀ ਦਾ ਪਾ ਦੇਣਾ। ਬੰਸਾਵਲੀ ਨਾਮਾ ਭਾਈ ਕੇਸਰ ਸਿੰਘ ਛਿੱਬਰ ਨੇ ਇਹ ਗੱਲ ਸਪਸ਼ਟ ਕੀਤੀ ਹੈ, ਮੀਣਿਆ ਪੀ ਪੁਸਤਕ ਇੱਕ ਗ੍ਰੰਥ ਬਣਾਇਆ, ਚੌਂ ਪਾਤਸ਼ਾਹੀਆਂ ਦੀ ਸ਼ਬਦ ਬਾਣੀ ਲਿਖ ਵਿੱਚ ਪਾਇਆ ਔਰ ਉਹਨਾਂ ਨੇ ਚਾਰ ਗੁਰੂਆਂ ਦੀ ਬਾਣੀ ਦੇ ਨਾਲ ਨਾਲ ਅਤੇ ਮਿਹਰਵਾਨ ਨੇ ਆਪਣੀ ਬਾਣੀ ਵੀ ਉਹਦੇ ਵਿੱਚ ਸ਼ਾਮਿਲ ਕਰ ਦਿੱਤੀ ਔਰ ਗੁਰਸਿੱਖਾਂ ਨੂੰ ਭੁਲੇਖਾ ਪਾਉਣ ਵਾਸਤੇ ਇੱਕ ਉਹਨਾਂ ਨੇ ਇਹ ਵੀ ਤਰੀਕਾ ਅਪਣਾਇਆ, ਤਿੰਨ ਪੀ ਬਾਣੀ ਬਹੁਤ ਬਣਾਈ, ਭੋਗ ਗੁਰੂ ਨਾਨਕ ਜੀ ਦਾ ਹੀ ਪਾਈ। ਉਹ ਜਿੰਨੀ ਵੀ ਬਾਣੀ ਜਾਂ ਕਵਿਤਾ ਕੋਈ ਰਚਨਾ ਕਰਦੇ ਅਤੇ ਅਖੀਰ 'ਤੇ ਗੁਰੂ ਨਾਨਕ ਸਾਹਿਬ ਦਾ ਨਾਂ ਨਾਲ ਜੋੜ ਦਿੰਦੇ, ਬਈ ਗੁਰਸਿੱਖਾਂ ਨੂੰ ਪਤਾ ਨਾ ਲੱਗੇ ਵੀ ਗੁਰੂ ਦੀ ਬਾਣੀ ਕਿਹੜੀ ਹੈ ਅਤੇ ਸਾਡੀ ਬਾਣੀ ਕਿਹੜੀ ਹੈ। ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਹੋਣ ਲੱਗੀਆਂ ਉੱਧਰ ਜਿਹੜੇ ਸੱਤਾ ਬਲਵੰਡਾ ਗੁਰੂ ਕੇ ਰਬਾਬੀ ਸਨ ਔਰ ਉਹ ਕਿਸੇ ਕਾਰਨ ਗੁਰੂ ਘਰ ਤੋਂ ਕੱਢ ਦਿੱਤੇ ਗਏ ਅਤੇ ਇਹਨਾਂ ਜਿਹੜੇ ਮੀਣੇ ਸਨ, ਪ੍ਰਿਥੀਏ ਦੀ ਸੰਤਾਨ ਸਨ ਜਾਂ ਇਸ ਦੇ ਪੈਰੋਕਾਰ ਸਨ, ਅਤੇ ਉਹਨਾਂ ਨੂੰ ਸੁਨਹਿਰੀ ਮੌਕਾ ਮਿਲਿਆ। ਇੱਧਰੋਂ ਜਦੋਂ ਸੱਤੇ ਬਲਵੰਡੇ ਰਬਾਬੀ ਨੂੰ ਗੁਰੂ ਮਹਾਰਾਜ ਨੇ ਗੁਰੂ ਘਰ ਦੇ ਕੀਰਤਨ ਕਰਨ ਤੋਂ ਹਟਾ ਦਿੱਤਾ ਅਤੇ ਇਹ ਮੀਣਿਆਂ ਨੇ ਇਹਨਾਂ ਨੂੰ ਰੱਖ ਲਿਆ, ਜਿਸ ਦੀ ਗਵਾਹੀ ਬੰਸਾਵਲੀ ਨਾਮੇ ਵਿੱਚੋਂ ਸਾਨੂੰ ਮਿਲਦੀ ਹੈ। ਇੱਥੇ ਸ਼ਬਦ ਕੀਰਤਨ ਕਰਨ ਸਿੱਖ, ਇੱਧਰ ਗੁਰੂ ਘਰ ਦੇ ਵਿੱਚ ਤਾਂ ਗੁਰਸਿੱਖ ਹੁਣ ਕੀਰਤਨ ਕਰਦੇ ਹਨ। ਡੂਮ ਰਬਾਬੀ ਅਤੇ ਕੱਢੇ ਹੋਏ ਉਹਨਾਂ ਨੇ ਲਏ ਰੱਖ, ਜਿਹੜੇ ਉਹ ਮਰਾਸੀ ਸਨ ਸੱਤਾ ਅਤੇ ਬਲਵੰਡਾ, ਗੁਰੂ ਮਹਾਰਾਜ ਨੇ ਕੱਢ ਦਿੱਤੇ ਪਰ ਉਹ ਮੀਣਿਆਂ ਨੇ ਰੱਖ ਲਏ। ਇੱਥੇ ਕਿਸੇ ਸਿੱਖ ਸ਼ਬਦ ਮਿਹਰਵਾਨ ਦਾ ਕੀਰਤਨ ਵਿੱਚ ਪੜ੍ਹਿਆ ਸੋ ਸ਼੍ਰਵਣੀ ਗੁਰੂ ਅਰਜਨ ਜੀ ਦੀ ਪਰਿਆ, ਅਤੇ ਇਹਨਾਂ ਮੀਣਿਆਂ ਦਾ ਉਚਾਰਨ ਕੀਤਾ ਹੋਇਆ ਕੋਈ ਸ਼ਬਦ ਕਿਸੇ ਗੁਰਸਿੱਖ ਨੇ ਭੁੱਲ ਭੁਲੇਖੇ ਸੰਗਤ ਵਿੱਚ ਆ ਕੇ ਪੜ੍ਹ ਦਿੱਤਾ ਅਤੇ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਨੇ ਉਹ ਸ਼ਬਦ ਸੁਣਿਆ ਅਤੇ ਮਨ ਵਿੱਚ ਹੈਰਾਨ ਹੋਏ, ਕਹਿੰਦੇ ਵੀ ਇਹ ਕਿਹਦਾ ਸ਼ਬਦ ਹੈ, ਕਿਉਂਕਿ ਗੁਰਬਾਣੀ ਦਾ ਸ਼ਬਦ ਤਾਂ ਹੈ ਨਹੀਂ ਸੀ, ਗੁਰੂ ਦਾ ਸ਼ਬਦ ਤਾਂ ਹੈ ਨਹੀਂ ਸੀ। ਤਾਂ ਉਸ ਵੇਲੇ ਗੁਰੂ ਮਹਾਰਾਜ ਨੇ ਪੂਰੀ ਜਾਂਚ ਪੜਤਾਲ ਕਰਕੇ ਫਿਰ ਇਹ ਮਨ ਵਿੱਚ ਵਿਚਾਰ ਕੀਤੀ, ਬਚਨ ਕੀਤਾ ਭਾਈ ਗੁਰਦਾਸ ਗੁਰੂ ਦੀ ਬਾਣੀ ਜੁਦਾ ਕਰੀਏ, ਮੀਣੇ ਪਾਉਂਦੇ ਨਹੀਂ ਰਲਾ ਜੇ ਵਿੱਚ ਰਲਾ ਨਾ ਧਰੀਏ। ਇਹ ਜਿਹੜੇ ਮੀਣੇ ਨੇ ਗੁਰਬਾਣੀ ਦੇ ਵਿੱਚ ਰਲਾਵਟ ਪੈਦਾ ਕਰ ਰਹੇ ਨੇ, ਗੁਰਸਿੱਖਾਂ ਨੂੰ ਭੁਲੇਖਾ ਪਾਉਣ ਦਾ ਯਤਨ ਕਰ ਰਹੇ ਨੇ, ਇਸ ਤੁਰਕੀ ਬਾਣੀ ਦੇ ਵਿੱਚ ਕੱਚੀ ਬਾਣੀ ਸ਼ਾਮਿਲ ਕਰ ਰਹੇ ਨੇ ਅਤੇ ਇਹਨੂੰ ਆਪਾਂ ਵੱਖਰਾ ਕਰੀਏ। ਸੋ ਸਾਹਿਬ ਬਾਣੀ ਉਚਾਰਨ ਅੱਗੇ ਹੀ ਕਰਤ ਸੇ ਪਏ, ਸੋ ਭਾਈ ਗੁਰਦਾਸ ਸਭ ਇਕੱਤਰ ਕਰ ਲਏ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਤਨੀ ਵੀ ਸਤਿਗੁਰੂ ਦੀ ਬਾਣੀ ਸੀ ਉਸਨੂੰ ਇਕੱਤਰ ਕਰਕੇ ਅਤੇ ਉਸਦੀ ਕੋਖ ਕਰਕੇ ਨਿਰਖ ਪਰਖ ਕਰਕੇ ਜਦੋਂ ਵੇਖਿਆ ਵੀ ਇਹ ਸਤਿਗੁਰੂ ਦੀ ਨਿਰੋਲ ਬਾਣੀ ਹੈ, ਅਤੇ ਗੁਰੂ ਮਹਾਰਾਜ ਨੇ ਫਿਰ ਉਹ ਸਾਰੀ ਬਾਣੀ ਨੂੰ ਉਚਾਰਨ ਕੀਤਾ ਅਤੇ ਭਾਈ ਗੁਰਦਾਸ ਜੀ ਨੇ ਉਸਨੂੰ ਲਿਖਿਆ। ਇਹ ਬੰਸਾਵਲੀ ਨਾਮੇ ਦਾ ਕਥਨ ਹੈ। ਇਸੇ ਤਰ੍ਹਾਂ ਗੁਰਬਿਲਾਸ ਛੇਵੀਂ ਪਾਤਸ਼ਾਹੀ ਕਰਤਾ ਭਾਈ ਭਗਤ ਸਿੰਘ ਜੀ ਨੇ ਇਹ ਗੱਲ ਲਿਖੀ ਹੈ, ਗੁਰ ਅਰਜਨ ਮਨ ਐਸੋ ਧਾਰਿਓ, ਕਰੋ ਯਤਨ ਜੇ ਜਗ ਨਿਸਤਾਰਿਓ, ਬਾਣੀ ਗੁਰੂ ਗੁਰੂ ਹੈ ਬਾਣੀ, ਬੇਦਨ ਤਥ ਜਨ ਬੁੱਧ ਮਦਾਨੀ, ਚਹੋ ਖਟ ਨੌਕਾ ਸਾਰ ਨਿਕਾਰਾ, ਗੁਰੂ ਨਾਨਕ ਬਾਣੀ ਵਿਸਥਾਰਾ, ਦਸ ਮਹਿਲਾਂ ਤੱਕ ਰੂਪ ਹਮਾਰੇ, ਆਗੇ ਪੂਜਾ ਗ੍ਰਹਿ ਨਿਸਤਾਰੇ, ਤਾਂ ਤੇ ਸਭ ਬਾਣੀ ਇਕ ਠਈਏ, ਪੂਜਨੀ ਗੁਰੂ ਗ੍ਰੰਥ ਬਣਾਈਏ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਇਹ ਪਵਿੱਤਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਤਿਆਰ ਕੀਤੀ। ਮਹਿਮਾ ਪ੍ਰਕਾਸ਼ ਦੇ ਅੰਦਰ ਭਾਈ ਸਰੂਪ ਦਾਸ ਭੱਲਾ ਨੇ ਵੀ ਇਹ ਜ਼ਿਕਰ ਕੀਤਾ ਹੈ, ਏਕ ਦੇਵਸ ਪ੍ਰਭ ਪ੍ਰਾਤਹ ਕਾਲ ਦਇਆ ਪਰੇ ਪ੍ਰਭ ਦੀਨ ਦਿਆਲ ਯਹ ਮਨ ਉਪਜੀ ਪ੍ਰਗਟਿਓ ਜਗ ਪੰਥ ਤਿਹ ਕਾਰਨ ਕੀਜੈ ਅਵ ਗ੍ਰੰਥ। ਵੀ ਹੁਣ ਇਹ ਜਿਹੜਾ ਸਿੱਖ ਪੰਥ ਹੈ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਪੰਥ ਬਾਰੇ ਭਾਈ ਗੁਰਦਾਸ ਜੀ ਨੇ ਵੀ ਸਪਸ਼ਟ ਲਿਖਿਆ ਹੈ, ਸ਼ਬਦ ਦਿੱਤੀ ਸਿੱਧ ਮੰਡਲੀ ਕੀ ਤੁਸ ਆਪਣਾ ਪੰਥ ਨਿਰਾਲਾ। ਇਹ ਜਿਹੜਾ ਨਿਰਾਲਾ ਪੰਥ ਸੀ ਸਿੱਖੀ ਦਾ, ਇਹ ਤਾਂ ਹੁਣ ਪ੍ਰਗਟ ਹੋ ਗਿਆ, ਪਰ ਇਹਦੇ ਲਈ ਇੱਕ ਵੱਖਰਾ ਧਰਮ ਗ੍ਰੰਥ ਵੀ ਹੋਣਾ ਚਾਹੀਦਾ ਹੈ। ਇਸ ਖਿਆਲ ਦੇ ਨਾਲ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਤਿਆਰ ਕੀਤੀ। ਤਵਾਰੀਖ ਗੁਰੂ ਖਾਲਸਾ ਦੇ ਅਨੁਸਾਰ ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਮੱਕੇ ਵਿੱਚ ਗਏ ਤਾਂ ਰੁਕਨਦੀਨ ਕਾਜੀ ਦੇ ਨਾਲ ਵਿਚਾਰ ਹੁੰਦਿਆਂ ਹੋਇਆਂ ਸਤਿਗੁਰੂ ਨੇ ਇਹ ਭਵਿੱਖਬਾਣੀ ਦੇ ਸੰਬੰਧ ਵਿੱਚ ਬਚਨ ਕੀਤੇ ਸਨ, ਚਾਰ ਕਿਤੇਬਾਂ ਵੇਦ ਚਾਰ ਸਭ ਦਾ ਸਾਰ ਨਕਾਰ ਹੋਸੀ ਪੰਚਮ ਗ੍ਰੰਥ ਆਪ ਜਗਤ ਉਦਾਹਰਣ ਹਰ। ਵੀ ਹੁਣ ਵੇਦਾਂ ਅਤੇ ਕਿਤੇਬਾਂ ਦਾ ਸਾਰਾ ਨਿਚੋੜ ਕੱਢ ਕੇ ਇੱਕ ਪੰਜਵਾਂ ਗ੍ਰੰਥ ਹੋਂਦ ਵਿੱਚ ਆਵੇਗਾ, ਇਹ ਭਵਿੱਖਬਾਣੀ ਦੇ ਰੂਪ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤੇ, ਅਤੇ ਜਿਹੜਾ ਸਾਰੇ ਜਗਤ ਦਾ ਉਦਾਹਰਣ ਹਾਰ ਹੋਵੇਗਾ। ਅਤੇ ਜਾਂ ਇਹ ਵੀ ਐਸਾ ਵੀ ਲਿਖਣ ਦੇ ਵਿੱਚ ਆਇਆ ਹੈ, ਸਿੱਖਾਂ ਦੀ ਭਗਤ ਮਾਲਾ ਦੇ ਵਿੱਚ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਇਹ ਗੱਲ ਲਿਖੀ ਹੈ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਵੇਖਿਆ ਵੀ ਗੁਰਸਿੱਖ ਜ਼ਬਾਨੀ ਕਲਾਮੀ ਬਾਣੀਆਂ ਤਾਂ ਹੁਣ ਪੜ੍ਹੀ ਜਾ ਰਹੇ ਨੇ ਅਤੇ ਕੁਝ ਲਿਖਤੀ ਰੂਪ ਦੇ ਵਿੱਚ ਵੀ ਬਾਣੀਆਂ ਪੜ੍ਹ ਰਹੇ ਨੇ, ਵੀ ਹੁਣ ਤਾਂ ਗੁਰਸਿੱਖਾਂ ਨੂੰ ਇਸ ਗੱਲ ਦਾ ਪਤਾ ਹੈ ਵੀ ਇਹ ਸਤਿਗੁਰੂ ਦੀ ਬਾਣੀ ਹੈ, ਇਸ ਲਈ ਉਹਨੂੰ ਪੜ੍ਹ ਰਹੇ ਹਨ। ਪਰ ਉਸ ਤੋਂ ਬਾਅਦ ਕਈ ਜਿਹੜੇ ਪਖੰਡੀ ਲੋਕ ਨੇ ਔਰ ਉਹਨਾਂ ਨੇ ਆਪਣੀ ਬਾਣੀ ਨਾਲ ਮਿਲਾ ਕੇ ਅਤੇ ਗੁਰਸਿੱਖਾਂ ਨੂੰ ਪੜ੍ਹਨ ਦੇ ਲਈ ਆਖਣਗੇ ਅਤੇ ਗੁਰਸਿੱਖਾਂ ਨੂੰ ਪਤਾ ਨਹੀਂ ਲੱਗ ਸਕੇਗਾ ਵੀ ਸਤਿਗੁਰੂ ਦੀ ਬਾਣੀ ਕਿਹੜੀ ਹੈ ਅਤੇ ਅਸਲੀ ਜਿਹੜੀ ਕੱਚੀ ਬਾਣੀ ਕਿਹੜੀ ਹੈ। ਇਸ ਦਾ ਨਖੇੜਾ ਕਰਨ ਦੇ ਲਈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਉਸ ਵੇਲੇ ਬਚਨ ਆਖੇ, ਭਾਈ ਗੁਰਦਾਸ ਹੁਣ ਤਾਂ ਬਾਣੀਆਂ ਨੂੰ ਸਿੱਖ ਜਾਣਦੇ ਹਨ, ਅੱਗੇ ਜੋ ਹੋਵਣਗੇ ਸੋ ਪਛਾਣਨਗੇ ਨਹੀਂ, ਸੋ ਗੁਰੂ ਦੀ ਬਾਣੀ ਕੌਣ ਹੈ ਤਾਂ ਤੇ ਸਭ ਬਾਣੀਆਂ ਇਕੱਠੀਆਂ ਕਰਕੇ ਗ੍ਰੰਥ ਜੀ ਕੀ ਬੀੜ ਕੀਚੈ ਅਤੇ ਅੱਖਰ ਵੀ ਗੁਰਮੁਖੀ ਸੁਗਮ ਕੀਚਨ, ਸਭ ਕਿਸੇ ਦੇ ਵਾਚਨ ਵਿੱਚ ਸੁਗਮ ਆਵਨ। ਇਉਂ ਜਿਹੜੀ ਪੰਜਾਬੀ ਜਿਸਨੂੰ ਗੁਰਮੁਖੀ ਗੁਰੂ ਦੇ ਮੁੱਖ ਤੋਂ ਉਚਾਰਨ ਕੀਤੀ ਹੋਈ ਵਰਣਮਾਲਾ ਆਖਿਆ ਜਾਂਦਾ ਹੈ, ਇਉਂ ਗੁਰਮੁਖੀ ਦੇ ਵਿੱਚ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ। ਗੁਰਪ੍ਰਤਾਪ ਸੂਰਜ ਦੇ ਅਨੁਸਾਰ ਇੱਕ ਸਿੱਖ ਨੇ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਕੁਝ ਲੋਕ ਕੱਚੀ ਬਾਣੀ ਉਚਾਰਨ ਕਰਕੇ ਅਤੇ ਗੁਰਸਿੱਖਾਂ ਨੂੰ ਭੁਲੇਖਾ ਪਾਉਂਦੇ ਨੇ। ਆ ਜਿਵੇਂ ਹੁਣ ਵੀ ਕਈ ਦੇਹਧਾਰੀ ਗੁਰੂ ਜਿਵੇਂ ਆ ਨਰਕ ਧਾਰੀਏ ਕੋਈ ਆ ਭਨਿਆਰੇ ਵਾਲੇ, ਅਤੇ ਉਹ ਵੀ ਇਸ ਤਰ੍ਹਾਂ ਦੇ ਯਤਨ ਕਰ ਰਹੇ ਨੇ ਆਪਣੀ ਬਾਣੀ ਕਿਸੇ ਤੋਂ ਲਿਖਵਾ ਕੇ ਅਤੇ ਫਿਰ ਉਹ ਨਾਲ ਆਪ ਗੁਰੂ ਬਣਨ ਦਾ ਯਤਨ ਕਰਦੇ ਨੇ। ਪਹਿਲਾਂ ਤੋਂ ਲੈ ਕੇ ਇਸ ਤਰ੍ਹਾਂ ਦੀ ਗੱਲ ਚੱਲੀ ਆ ਰਹੀ ਹੈ। ਕਿਸੇ ਸਿੱਖ ਨੇ ਆਖਿਆ ਸੱਚੇ ਪਾਤਸ਼ਾਹ ਕੁਝ ਲੋਕ ਐਸੇ ਨੇ ਵੀ ਜਿਹੜੇ ਗੁਰੂ ਨਾਨਕ ਸਾਹਿਬ ਜੀ ਦਾ ਨਾਂ ਨਾਲ ਜੋੜ ਕੇ ਬਾਣੀ ਉਚਾਰਨ ਕਰਕੇ ਅਤੇ ਉਹ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਤਾਂ ਉਸ ਵੇਲੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਫੈਸਲਾ ਕੀਤਾ ਵੀ ਜਿਹੜੀ ਗੁਰੂਆਂ ਦੀ ਬਾਣੀ ਹੈ ਇਹਨਾਂ ਨੂੰ ਵੱਖਰੇ ਰੂਪ ਦੇ ਵਿੱਚ ਲਿਖਤੀ ਰੂਪ ਦਿੱਤਾ ਜਾਵੇ। ਇਸ ਢੰਗ ਦੇ ਨਾਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਤਿਆਰ ਹੋਈ। ਇੱਕ ਹੋਰ ਕਿਸੇ ਵਿਦਵਾਨ ਦੀ ਇਹ ਵੀ ਵਿਚਾਰ ਆਉਂਦੀ ਹੈ ਕਿ ਇੱਕ ਦਿਨ ਗੁਰੂ ਅਰਜਨ ਦੇਵ ਮਹਾਰਾਜ ਦੇ ਆਪਣੇ ਮਨ ਵਿੱਚ ਖਿਆਲ ਆਇਆ ਵੀ ਮੁਸਲਮਾਨਾਂ ਕੋਲ ਆਪਣੀ ਪਾਕ ਕਿਤਾਬ ਕੁਰਾਨ ਸ਼ਰੀਫ ਹੈ, ਹਿੰਦੂਆਂ ਕੋਲ ਗੀਤਾ ਅਤੇ ਵੇਦ ਨੇ, ਪਰ ਜਿਹੜੇ ਗੁਰੂ ਦੇ ਸਿੱਖ ਨੇ ਇਹਨਾਂ ਦੇ ਕੋਲ ਐਸਾ ਕੋਈ ਧਰਮ ਗ੍ਰੰਥ ਨਹੀਂ ਹੈ, ਇਸ ਲਈ ਇਹਨਾਂ ਦੇ ਲਈ ਇੱਕ ਵੱਖਰਾ ਧਰਮ ਗ੍ਰੰਥ ਸਿਰਜਣਾ ਚਾਹੀਦਾ ਹੈ। ਇਸ ਖਿਆਲ ਦੇ ਨਾਲ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਦਿ ਬੀੜ ਤਿਆਰ ਕੀਤੀ, ਜੋ ਇਸ ਵੇਲੇ ਸ਼੍ਰੀ ਕਰਤਾਰਪੁਰ ਸਾਹਿਬ ਸੋਢੀਆਂ ਦੇ ਪਾਸ ਮੰਨੀ ਗਈ ਹੈ। ਹੁਣ ਇਸ ਦੇ ਨਾਲ ਹੀ ਦੂਸਰੀ ਵਿਚਾਰ ਮਹਾਂਪੁਰਖ ਇਹ ਵੀ ਦੱਸਦੇ ਸਨ ਵੀ ਜਦੋਂ ਇਹ ਬੀੜ ਸੋਢੀਆਂ ਦੇ ਪਾਸ ਚਲੀ ਗਈ, ਇੱਧਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਅਨੰਦਪੁਰ ਸਾਹਿਬ ਜੀ ਦਾ ਕਿਲਾ ਛੱਡ ਕੇ ਮਾਲਵੇ ਦੀ ਧਰਤੀ ਤਖ਼ਤ ਸ਼੍ਰੀ ਦਮਦਮਾ ਸਾਹਿਬ ਗੁਰੂ ਕਾਂਸ਼ੀ ਵਿਖੇ ਆ ਕੇ ਟਿਕੇ, ਤਾਂ ਉਸ ਵੇਲੇ ਗੁਰਸਿੱਖਾਂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਆਪ ਜੀ ਨੇ ਖਾਲਸੇ ਪੰਥ ਦੇ ਨਾਲ ਇੱਕ ਬਚਨ ਕੀਤਾ ਸੀ ਕਿ ਜਦੋਂ ਵੀ ਜੰਗ ਜਦੋਂ ਫੁਰਸਤ ਮਿਲੀ ਤਾਂ ਤੁਹਾਨੂੰ ਗੁਰਬਾਣੀ ਦੇ ਅਰਥ ਪੜ੍ਹਾਏ ਜਾਣਗੇ, ਅਤੇ ਮਹਾਰਾਜ ਹੁਣ ਕਿਰਪਾ ਕਰੋ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵੇਲੇ ਪੰਜ ਸਿੰਘ ਕਰਤਾਰਪੁਰ ਦੇ ਵਿੱਚ ਭੇਜੇ ਧੀਰਮਾਲ ਦੇ ਪਾਸ ਬਈ ਤੁਸੀਂ ਜਾ ਕੇ ਉਹਦੇ ਕੋਲੋਂ ਆਦਿ ਬੀੜ ਗੁਰੂ ਅਰਜਨ ਦੇਵ ਮਹਾਰਾਜ ਦੀ ਉਚਾਰਨ ਕੀਤੀ ਹੋਈ ਅਤੇ ਭਾਈ ਗੁਰਦਾਸ ਜੀ ਦੀ ਲਿਖੀ ਹੋਈ ਲੈ ਆਓ, ਤਾਂ ਕਿ ਉਸਦਾ ਉਤਾਰਾ ਕਰਕੇ ਅਤੇ ਨਾਲ ਨੌਵੇਂ ਪਾਤਸ਼ਾਹ ਦੀ ਬਾਣੀ ਚੜ੍ਹਾ ਕੇ ਤੁਹਾਨੂੰ ਸਾਰੀ ਬਾਣੀ ਦੀ ਕਥਾ ਅਤੇ ਸਾਰੀ ਬਾਣੀ ਦੇ ਅਰਥ ਪੜ੍ਹਾ ਦੇਈਏ। ਜਦੋਂ ਪੰਜ ਸਿੱਖ ਕਰਤਾਰਪੁਰ ਸਾਹਿਬ ਗਏ ਤਾਂ ਅੱਗੋਂ ਧੀਰਮਾਲ ਨੇ ਤਰਕ ਮਾਰੀ, ਕਹਿਣ ਲੱਗਾ ਤੁਸੀਂ ਦਸਵੇਂ ਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਆਪਣਾ ਗੁਰੂ ਮੰਨਦੇ ਹੋ, ਅਤੇ ਜੇ ਉਹ ਸਮਰੱਥ ਗੁਰੂ ਹੈਨ ਫਿਰ ਉਹ ਬਾਣੀ ਆਪਣੇ ਕੰਠੋਂ ਕਿਉਂ ਨਹੀਂ ਉਚਾਰਨ ਕਰ ਲੈਂਦੇ, ਜਿਵੇਂ ਪਹਿਲੇ ਪਾਤਸ਼ਾਹ ਨੇ, ਦੂਜੇ, ਤੀਜੇ, ਚੌਥੇ, ਪੰਜਵੇਂ ਪਾਤਸ਼ਾਹ ਨੇ, ਨੌਵੇਂ ਪਾਤਸ਼ਾਹ ਨੇ ਬਾਣੀ ਉਚਾਰਨ ਕੀਤੀ ਹੈ, ਔਰ ਉਹ ਕਿਉਂ ਨਹੀਂ ਬਾਣੀ ਉਚਾਰਨ ਕਰ ਲੈਂਦੇ। ਜਦੋਂ ਉਸਨੇ ਤਰਕ ਮਾਰੀ, ਸਿੱਖਾਂ ਨੇ ਆ ਕੇ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਤਾਂ ਉਸ ਵੇਲੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਮਨ ਵਿੱਚ ਵਿਚਾਰ ਕੀਤੀ ਵੀ ਜੇ ਹੁਣ ਅਸੀਂ ਆਪਣੇ ਅਨੁਭਵ ਦੁਆਰਾ ਕੰਠੋ ਬਾਣੀ ਉਚਾਰਨ ਨਹੀਂ ਕਰਦੇ ਤਾਂ ਫਿਰ ਗੁਰਸਿੱਖਾਂ ਦਾ ਵਿਸ਼ਵਾਸ ਵੀ ਉੱਠ ਜਾਵੇਗਾ ਵੀ ਪਹਿਲੇ ਸਤਿਗੁਰੂ ਸਾਹਿਬਾਨ ਨੇ ਤਾਂ ਪਵਿੱਤਰ ਬਾਣੀ ਆਪਣੇ ਅਨੁਭਵ ਦੁਆਰਾ ਉਚਾਰਨ ਕੀਤੀ ਅਤੇ ਗੁਰੂ ਮਹਾਰਾਜ ਨੇ ਕਿਉਂ ਨਹੀਂ ਉਚਾਰਨ ਕੀਤੀ। ਇਸ ਲਈ ਗੁਰਸਿੱਖਾਂ ਦਾ ਗੁਰੂ ਤੋਂ ਵਿਸ਼ਵਾਸ ਡੋਲ ਜਾਵੇਗਾ। ਇਸ ਖਿਆਲ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਗੁਰੂ ਮਹਾਰਾਜ ਨੇ ਭਾਈ ਮਨੀ ਸਿੰਘ ਜੀ ਨੂੰ ਆਪਣੇ ਪਾਸ ਬੁਲਾਇਆ ਅਤੇ ਕਹਿਣ ਲੱਗੇ, ਭਾਈ ਮਨੀ ਸਿੰਘ ਜੀ, ਤੁਸੀਂ ਕਲਮ ਅਤੇ ਦੁਆਤ ਸਿਆਹੀ ਤਿਆਰ ਕਰਕੇ ਲਿਆਓ ਤਾਂ ਕਿ ਆਪਾਂ ਸੰਪੂਰਨ ਬਾਣੀ ਲਿਖ ਸਕੀਏ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਕਾਗਜ਼ ਅਤੇ ਸਿਆਹੀ ਕਲਮਾਂ ਤਿਆਰ ਕੀਤੀਆਂ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਆਪਣੇ ਅਨੁਭਵ ਦੁਆਰਾ ਜਿੱਥੇ ਕੰਠੋਂ ਉਚਾਰਨ ਕੀਤਾ, ਉੱਥੇ ਨਾਲ ਨਾਲ ਟਕਸਾਲ ਦੇ ਮਹਾਂਪੁਰਖੇ ਦੱਸਦੇ ਹਨ ਕਿ ਜਿੰਨੀ ਬਾਣੀ ਹਰ ਰੋਜ਼ ਉਚਾਰਨ ਕਰਦੇ ਅਤੇ ਉਨੀ ਬਾਣੀ ਦੀ ਸਤਿਗੁਰੂ ਕਥਾ ਵੀ ਸਿੰਘਾਂ ਨੂੰ ਸਰਵਣ ਕਰਵਾਉਂਦੇ। ਪ੍ਰਾਚੀਨ ਪੰਥ ਪ੍ਰਕਾਸ਼ ਭਾਈ ਰਤਨ ਸਿੰਘ ਪੰਗੂ ਲਿਖਦੇ ਹਨ, ਸਤਿਗੁਰ ਬੈਠ ਸੋ ਦਮਦਮੇ ਲਿਖਣ ਘੜ ਸੋ ਸੁੱਟ ਦੇ, ਹਮਰੀ ਕਾਂਸ਼ੀ ਜਹਿ ਪਈ ਆਏ ਮੂਰਖ ਇਹਾਂ ਪੜੇ। ਦਮਦਮੇ ਸਾਹਿਬ ਸਤਿਗੁਰੂ ਮਹਾਰਾਜ ਨੇ ਕੌਤਕ ਕੀਤਾ, ਤਖ਼ਤ ਸ਼੍ਰੀ ਦਮਦਮਾ ਸਾਹਿਬ ਜੀ ਦੀ ਜਿੱਥੇ ਉਹ ਬਿਲਡਿੰਗ ਬਣੀ ਹੋਈ ਆ ਉਹਦੇ ਸਾਹਮਣੇ ਲਿਖਣਸਰ ਗੁਰਦੁਆਰਾ ਸਾਹਿਬ ਹੈ, ਔਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਕਲਮਾਂ ਘੜ ਘੜ ਕੇ ਸੁੱਟੀ ਜਾ ਰਹੇ ਸਨ ਅਤੇ ਜਿੰਨੀ ਸਿਆਹੀ ਬਚੀ ਸੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲਿਖਵਾ ਕੇ ਉਹ ਵੀ ਸਾਰੀ ਸਰੋਵਰ ਦੇ ਵਿੱਚ ਹੀ ਪਾ ਦਿੱਤੀ। ਸਿੰਘਾਂ ਨੇ ਪੁੱਛਿਆ, ਸੱਚੇ ਪਾਤਸ਼ਾਹ ਇਹਦਾ ਕੀ ਕਾਰਨ? ਤਾਂ ਗੁਰੂ ਮਹਾਰਾਜ ਨੇ ਉਸ ਵੇਲੇ ਇਹ ਬਚਨ ਆਖੇ ਸਨ ਵੀ ਹਮਰੀ ਕਾਂਸ਼ੀ ਜਹਿ ਪਈ ਆਏ ਮੂਰਖ ਇਹਾਂ ਪੜੇ, ਵੀ ਇਹ ਗੁਰੂ ਕੀ ਕਾਂਸ਼ੀ ਅੱਜ ਤੋਂ ਇਹ ਅਸਥਾਨ ਪ੍ਰਗਟ ਹੋਵੇਗਾ ਅਤੇ ਜਿਹੜੇ ਮੂਰਖ ਉਜੜ ਬੰਦੇ ਨੇ ਉਹ ਵੀ ਇੱਥੇ ਆ ਕੇ ਪੜ੍ਹਨਗੇ।